ਲਾਵਾਂ ਦਾ ਸੰਬੰਧ ਜੇ ਅੰਤਰੀਵ ਅਰਥ ਦੇਖੋ ਤੇ ਆਤਮਾ ਤੇ ਪਰਮਾਤਮਾ ਦਾ ਸੰਯੋਗ ਹੈ। ਹਾਲਾਂ ਅਸੀਂ ਲਾਵਾਂ ਬਾਹਰ ਮੁਖੀ ਕਰਨੇ ਪਾਠ ਕੀਤਾ ਜਾਂਦਾ, ਪਰ ਜੇਕਰ ਉਸ ਨਾਲ ਲਾਵਾਂ ਦੀ ਗਹਿਰਾਈ ਵਿੱਚ ਜਾਓ, ਲਾਵਾਂ ਤਾਂ ਸਹਿਜ ਆਨੰਦ ਦੀ ਪ੍ਰਾਪਤੀ ਨੇ, 12 ਮਾਹ ਵੀ ਸਹਿਜ ਆਨੰਦ ਦੀ ਪ੍ਰਾਪਤੀ। ਜਿਵੇਂ ਉਦਾਹਰਨ ਦੇ ਤੌਰ ਤੇ ਖਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ, ਧਰਮ ਦ੍ਰਿੜੋ ਖਰ ਨਾਮ ਧਿਆਓ ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲਵਿਕ ਪਾਪ ਗਵਾਇਆ। ਉੱਥੇ ਹੈ ਸਹਿਜ ਆਨੰਦ ਖੋਵਾ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ। ਖੇਦ ਇਸ ਦੀ ਗੱਲ ਦਾ ਹੈ ਕਿ ਅਸੀਂ ਹਰ ਚੀਜ਼ ਨੂੰ ਸਮਝਣਾ ਚਾਹੁੰਦੇ। ਵੇਖੋ ਬਾਹਰ ਮੁਖੀ ਕੋਈ ਚੀਜ਼ ਖਰੀਦੀਏ, ਕੋਈ ਗੱਲ ਕਰੀਏ, ਅਸੀਂ ਕਿੰਨੀ ਚੀਰ ਫਾੜ ਕਰਨੇ, ਪਰ ਇੰਨੇ ਆਨੰਦ ਕਾਰਜ ਗੁਰੂ ਘਰਾਂ 'ਚ ਹੁੰਦੇ ਨੇ। ਮੈਂ ਨੈਗੇਟਿਵ ਨਹੀਂ ਕਹਿ ਰਿਹਾ, 100 ਵਿੱਚੋਂ ਕੋਈ 5-7 ਹੋਣਗੇ ਜਿਹੜੇ ਲਾਵਾਂ ਲੈਣ ਵਾਲਿਆਂ ਨੂੰ ਲਾਵਾਂ ਦਾ ਪਤਾ, ਉਹਨਾਂ ਨੂੰ ਸਿਰਫ ਇੰਨਾ ਹੀ ਪਤਾ ਹੀ ਸੀ ਸਿੱਖਾਂ ਘਰ ਜੰਮੇ ਹਾਂ, ਸਿੱਖਾਂ ਦਾ ਵਿਆਹ ਗੁਰੂ ਗ੍ਰੰਥ ਸਾਹਿਬ ਦੇ ਚਾਰ 'ਚ ਫੇਰੇ ਘੁੰਮ ਕੇ ਹੁੰਦਾ ਹੈ। ਉਹਨਾਂ ਨੂੰ ਕੋਈ ਪਤਾ ਨਹੀਂ ਭਾਈ ਸਾਹਿਬ ਕੀ ਪੜ੍ਹ ਰਹੇ, ਉਹਨਾਂ ਨੂੰ ਕੋਈ ਪਤਾ ਨਹੀਂ ਕੀਰਤਨ 'ਚ ਕੀ ਹੋ ਰਿਹਾ। ਉਸ ਵਕਤ ਇੰਨਾ ਦੁੱਖ ਲੱਗਦਾ। ਵੇਖੋ ਇੰਨਾ ਗਿਆਨ ਹੋਣ ਦੇ ਬਾਵਜੂਦ ਇੱਕ ਵਿਆਹ ਦੀ ਰਸਮ ਲਈ, ਵਿਆਹ ਲਈ ਅਸੀਂ ਕਿੰਨੇ ਦਿਨ ਕੱਢਣੇ। ਹੁਣ ਤਾਂ ਚਲੋ ਤੁਹਾਡੇ 'ਤੇ ਸਿਸਟਮ ਕੀ ਹੈ ਮੈਨੂੰ ਕੋਈ ਪਤਾ ਨਹੀਂ, ਭਾਰਤ ਵਿੱਚ ਤਾਂ ਰੁਪਈਆ ਜਿੰਨਾ ਕੁਲ ਕਹੇ, ਇੰਡੀਆ ਵਿੱਚ ਤਾਂ ਇੱਕ ਵਿਆਹ ਦੇ 5-5 ਵਿਆਹ ਬਣੇ ਪਏ। ਅੱਜ ਮਹਿੰਦੀ ਏ, ਅੱਜ ਚੁੰਨੀ ਚਾੜਨੀ ਏ, ਅੱਜ ਅੰਗੂਠੀ ਏ, ਅੱਜ ਆਏ 5-5। ਜਿਨ੍ਹਾਂ ਨੇ ਆਪਣੇ ਵਿਆਹ ਲਈ 5-5, 10-10 ਦਿਨ ਰਾਤ ਦੇ ਦਿੱਤੇ। ਪਰ ਪਿਆਰਿਓ, ਜਿਸ ਵਿੱਚੋਂ ਗੁਰੂ ਦੀ ਕਿਰਪਾ ਮਿਲਣੀ ਸੀ, 4 ਲਾਵਾਂ ਦੀ ਅਸੀਂ 4 ਘੰਟੇ ਵੀ ਦੇਣ ਵਾਸਤੇ ਤਿਆਰ ਨਹੀਂ। 4 ਘੰਟੇ ਤਾਂ ਦੂਰ ਦੀ ਗੱਲ, ਮੇਰਾ ਖਿਆਲ 1 ਘੰਟੇ ਹੀ ਕਿਤੇ ਲਾਵਾਂ ਦੀ ਸਮਝ ਵਾਸਤੇ ਦੇ ਲਈ, ਕਿਉਂਕਿ ਗੁਰਬਾਣੀ ਸਾਰੀ ਰੂਹਾਨੀਅਤ ਹੈ, ਗੁਰਬਾਣੀ ਸਾਰੀ ਆਤਮਿਕ ਜੀਵਨ ਲਈ। ਹਾਲਾਂਕਿ ਆਤਮਿਕ ਜੀਵਨ ਦੀ ਗੱਲ ਕਰਦਿਆਂ ਬਾਹਰ ਮੁਖੀ ਫਰਜ਼ਾਂ ਤੋਂ ਗੁਰਬਾਣੀ ਨੇ ਸਾਨੂੰ ਦੂਰ ਨਹੀਂ ਖੋਣ ਦਿੱਤਾ, ਪਰ ਫਿਰ ਵੀ ਬੇਨਤੀ ਕਰਾਂ, ਹੁਣ ਲਾਵਾਂ ਨੇ, ਲਾਵਾਂ ਤਾਂ ਸਹਿਜ ਆਨੰਦ ਖੋਵਾ ਵੱਡ ਭਾਗੀ ਹੈ। ਤੁਸੀਂ ਦੂਜੀ ਲਾਮ ਪੜੋਗੇ, ਹਰ ਦੂਜੜੀ ਲਾਮ ਸਤਿਗੁਰੂ ਪੁਰਖ ਮਿਲਾਇਆ ਬਲਰਾਮ ਜੀਓ, ਨਿਰਪਿਓ ਪੈ ਮਨ ਖੋਏ ਖੋਮੈ ਮਹਿਲ ਗਵਾਇਆ ਬਲਰਾਮ ਜੀਓ, ਨਿਰਮਲ ਪਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਅਧੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ, ਅੰਤਰ ਬਾਹਰ ਹਰ ਪੁਰਬ ਏਕੋ ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ। ਇਹ ਬਾਹਰ ਦੀ ਵਸਤਾ ਹੈ। ਫਿਰ ਬੇਨਤੀ ਹੈ, ਕਦੀ ਮੌਕਾ ਮਿਲੇ ਜ਼ਰੂਰ ਇਸ ਵੱਲ ਪਲੀਜ਼ ਧਿਆਨ ਦਿਓ, ਕਿਉਂਕਿ ਅਸੀਂ ਗੁਰਬਾਣੀ ਤੋਂ ਟੁੱਟ ਗਏ। ਬਾਹਰ ਨਾਰੇ ਲਾਈ ਜਾਓ, ਜ਼ਿੰਦਾਬਾਦ ਮੁਰਦਾਬਾਦ ਕਰੀ ਜਾਓ, ਜਕਾਰੇ 'ਤੇ ਜਕਾਰਾ ਛੱਡੀ ਜਾਓ। ਮੈਂ ਬੇਨਤੀ ਕਰਾਂਗਾ, ਜਿਸ ਬੰਦੇ ਦੀ ਸੁਰਤ ਸ਼ਬਦ ਨਾਲ ਨਹੀਂ ਜੁੜੀ, ਉਹ ਬਾਹਰ ਇਮੋਸ਼ਨਲ ਜਿੰਨਾ ਮਰਜ਼ੀ ਬੋਲੀ ਜਾਵੇ, ਉਹਦਾ ਰੰਚਕ ਮਾਤਰ ਵੀ ਕੋਈ ਫਾਇਦਾ ਨਹੀਂ। ਕਈਆਂ ਨੂੰ ਹੋ ਸਕਦਾ ਮੇਰੀ ਗੱਲ ਬਿਲਕੁਲ ਚੰਗੀ ਨਹੀਂ ਲੱਗਣੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਵਰਤਨੇ ਹਾਂ ਪ੍ਰਕਾਸ਼ ਕਰਕੇ, ਚਲੋ ਤੇਰਾ ਪ੍ਰਕਾਸ਼ ਹੋਇਆ, ਇਸੇ ਬਹਾਨੇ ਲੋਕ ਆਏ ਨੇ ਆਪਣੀਆਂ ਗੱਲਾਂ ਸੁਣਾ ਲਾਂਗੇ, ਇਸ ਤਰ੍ਹਾਂ ਹੀ ਕਰਨੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ, ਗੱਲਾਂ ਆਪਣੀਆਂ ਸੁਣਾ ਰਹੇ, ਅਤੇ ਗੁਰੂ ਗ੍ਰੰਥ ਸਾਹਿਬ ਦੇਖਦੇ ਨੇ, ਮੁਸਕਰਾਉਂਦੇ ਨੇ, ਕਹਿੰਦੇ ਨੇ ਕਿੱਡਾ ਬੇਈਮਾਨ ਨੇ, ਮੇਰੀ ਮੌਜੂਦਗੀ ਵਿੱਚ ਮੇਰੀ ਗੱਲ ਕਰਨ ਵਾਸਤੇ ਤਿਆਰ ਨੇ। ਮੈਂ ਇਸ ਕਰਕੇ ਕਹਿੰਦਾ, ਹੁਣ ਦੂਜੜੀ ਲਾਮ ਅਨੰਦ ਸ਼ਬਦ, ਅਤੇ ਅਨੰਦ ਸ਼ਬਦ ਉਦੋਂ ਸ਼ੁਰੂ ਹੁੰਦਾ ਜਦੋਂ 9 ਦਰਵਾਜ਼ਿਆਂ ਦੇ ਰਸ ਮੁੱਕ ਜਾਂਦੇ ਨੇ। 9 ਦਰ ਠਾਕੇ ਵਰਜਰ ਹਾਏ, 10ਵੇਂ ਨਿਜ ਕਰ ਵਾਸਾਂ ਪਾਏ, ਉੱਥੇ ਅਨੰਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣੇ। ਉਹ ਵਿਚਾਰੇ 4 ਚੁਫੇਰੇ ਮਾਰੇ ਦੇ ਘੁੰਮੀ ਜਾਂਦੇ, ਉਹਨਾਂ ਨੂੰ ਪਤਾ ਹੀ ਕੋਈ ਨਹੀਂ ਅਨੰਦ ਸ਼ਬਦ ਕੀ ਹੈ। ਮੇਰੀ ਬੇਨਤੀ ਹੈ, ਪਹਿਲੀ ਲਾਮ ਹੈ ਸਹਿਜ ਆਨੰਦ ਖੋਵਾ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਖਰੀ ਮੀਠਾ ਲੱਗੇ। ਦੂਜਾ ਹੈ ਕਿ ਹਰ ਦੂਜੜੀ ਲਾਮ ਸਤਿਗੁਰ ਪੁਰਖ ਦਾ ਮਿਲਾਪ, ਅਤੇ ਮੈਂ ਬੇਨਤੀ ਕੀਤੀ ਅਨੰਦ ਸ਼ਬਦ ਵਜਾਏ। ਹਰ ਤੀਜੜੀ ਲਾਮ ਮਨ ਚਾਓ ਭਇਆ, ਬੈਰਾਗੀਆਂ ਬਲਰਾਮ ਜੀਓ। ਦੋ ਚੀਜ਼ਾਂ ਇਕੱਠੀਆਂ ਨੇ, ਚਾਹ ਅਤੇ ਬੈਰਾਗ, ਇਹ ਇਕੱਠੇ ਕਿਵੇਂ ਹਨ? ਸੱਚੀ ਗੱਲ, ਪਰਮਾਰਥ ਵਿੱਚ ਜਿੰਨੇ ਵੀ ਸਾਈਂ ਤੱਕ ਮਿਲਣਾ, ਜਿਹਨੂੰ ਸਾਈਂ ਨੇ ਆਪਣੇ ਨਾਲ ਮਿਲਾਉਣਾ, ਉਹਦੇ ਕੋਲ ਬੈਰਾਗ ਵੀ ਆਉਣਾ ਅਤੇ ਚਾਹ ਵੀ ਆਉਣਾ। ਇਹਨਾਂ ਦੋਨਾਂ ਦਾ ਸੰਬੰਧ ਵਿਆਹ ਵਿੱਚ ਵੀ, ਦੋਵੇਂ ਚੀਜ਼ਾਂ ਚਾਹ ਅਤੇ ਬੈਰਾਗ ਇਕੱਠੇ ਨੇ। ਆਪ ਬੱਚੀ ਲਈ ਵਰ ਲੱਭਣੇ ਆ, ਘਰ ਲੱਭਣੇ, ਕਿੰਨੇ ਚਾਹ ਨਾਲ ਕਾਰਜ ਕਰਨੇ ਸਾਡੇ। ਚਲੋ ਮੈਂ ਉਹ ਪੁਰਾਣੀ ਪਿਛੋਕੜ ਦੀ ਗੱਲ ਕਰ ਰਿਹਾ, ਅੱਜ ਦੀ ਨਹੀਂ। ਵਾਹਿਗੁਰੂ ਜੀ, ਅੱਜ ਕਿਹੜਾ ਮਾਪਿਆਂ ਨੂੰ ਪੁੱਛਦਾ ਜੀ ਵਿਚਾਰਿਆਂ ਨੂੰ ਜੀ? ਉਹ ਤਾਂ ਵਿਚਾਰੇ ਦਰਸ਼ਕ ਬਣ ਕੇ ਜਾਂਦੇ ਆ ਕਈ ਵਿਆਹਾਂ 'ਤੇ ਮਾਪੇ, ਅਸਲੀਅਤ ਇਹ ਵੇ ਉਹ ਤਾਂ ਮਜਬੂਰੀ ਦੇ ਖਲੋਤੇ ਹੁੰਦੇ ਆ, ਚੱਲ ਮਣਾ ਜੰਮਿਆ ਆਪਣਾ ਫਰਜ਼ ਅਦਾ ਕਰ ਜਾ, ਉਹ ਜਿਉਂਦੇ ਨਹੀਂ ਹੁੰਦੇ ਅਸਲ 'ਚ ਵਿਚਾਰੇ। ਪਰ ਜਿਹੜਾ ਆਹ ਤੀਜੜੀ ਲਾਮ ਸੀ, ਮਨ ਚਾਓ ਭਇਆ ਬੈਰਾਗੀਆਂ, ਚਾਹ 'ਤੇ ਬੈਰਾਗ ਸੀ, ਚਾਹ ਇਸ ਕਰਕੇ ਸੀ ਬੱਚੀ ਨੂੰ ਵੀ ਵਰ ਘਰ ਲੱਭਿਆ ਹੈ, ਮਾਪਿਆਂ ਨੂੰ ਚਾਹ ਸੀ ਕਿ ਧੀ ਦਾ ਬੱਚੇ ਦਾ ਵਿਆਹ ਕਰਨਾ, ਅਤੇ ਜਿਸ ਬੱਚੀ ਨੂੰ ਚਾਹ ਚਾਹ ਨਾਲ ਸਵੇਰੇ ਬਰਾਤ ਨੂੰ ਜੀ ਆਇਆ ਕਿਹਾ, ਜਦੋਂ ਡੋਲੀ ਤੁਰ ਲੱਗੀ ਉਸ ਘਰ ਵਿੱਚ ਬੈਰਾਗ ਆ ਗਿਆ, ਸਭ ਦੀਆਂ ਅੱਖਾਂ ਨਮ ਹੋ ਗਈਆਂ। ਹਜ਼ੂਰ ਨੇ ਕਿਹਾ ਬੈਰਾਗ ਤੇ ਚਾਹ ਹੈ, ਜਦੋਂ ਇਸ ਪਾਸੇ ਉਹ ਟੁੱਟੋਗੇ ਬੈਰਾਗ ਤੋਂ ਬਿਨਾਂ ਟੁੱਟਿਆ ਨਹੀਂ ਜਾਣਾ, ਅਤੇ ਚੇਤੇ ਰੱਖਿਓ ਸਾਈਂ ਦੀ ਸੇਜ ਚਾਹ ਤੋਂ ਬਿਨਾਂ ਮਾਣੀ ਨਹੀਂ ਜਾਣੀ, ਉਹਦੇ ਲਈ ਚਾਹ ਹੋਣਾ ਜ਼ਰੂਰੀ ਹੈ। ਹੁਣ ਇਹ ਤੀਜੀ ਲਾਮ ਹੈ ਜੀ, ਹਰ ਤੀਜੜੀ ਲਾਮ ਮਨ ਚਾਓ ਪਾਇਆ ਬੈਰਾਗੀਆਂ ਬੈ ਰਾਮ ਜੀਓ, ਸੰਤ ਜਨਾ ਹਰ ਮੇਲ ਕਰ ਪਾਇਆ ਵਡਭਾਗੀਆਂ ਬੈ ਰਾਮ ਜੀਓ। ਅਸੀਂ ਇਹ ਸਾਰੇ ਬਚਨ ਪੜ੍ਹਨੇ ਹਜ਼ੂਰ ਦੀ ਬਾਣੀ 'ਚ। ਚੌਥੜੀ ਲਾਮ ਪਰਮ ਅਵਸਥਾ ਸਹਿਜ ਕੇ ਜਿਹਨੂੰ ਵੈਸਾਖ ਭਲਾ ਸਾਖਾ ਵੇਸ਼ ਕਰੇ, ਹਰ ਚੌਥੜੀ ਲਾਮ ਮਨ ਸਹਿਜ ਪਾਇਆ ਹਰ ਪਾਇਆ ਬੈ ਰਾਮ ਜੀਓ, ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬੈ ਰਾਮ ਜੀਓ, ਹਰ ਮਿੱਠਾ ਲਾਇਆ ਮੇਰੇ ਪ੍ਰਪਾਇਆ ਆਮਦਨ ਖਰ ਲਾਈ, ਮਨ ਚੰਦਿਆ ਫਲ ਪਾਇਆ ਸਵਾਮੀ ਹਰ ਨਾਮ ਵੱਜੀ ਵਾਧਾਈ, ਹਰ ਪ੍ਰਭ ਠਾਕੁਰ ਕਾਂਜ ਰਤਾਇਆ ਧਨ ਖਿਰਦੈ ਨਾਮ ਵਿਗਾਸੀ ਦਰਤ ਖੇੜਾ ਹੈ। ਮੈਂ ਤਾਂ ਇਹ ਪੂਰੀਆਂ ਲਾਵਾਂ ਪੜ੍ਹ ਦਿੱਤੀਆਂ ਕਿਉਂਕਿ ਸਿੱਖ ਤਾਂ ਹੈ ਹੀ ਖੇੜਾ। ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਦਿਨਾਂ 'ਚ ਵਾਚਾਂਗੇ, ਸੀਸ ਮੰਗੇ ਕਿਸ ਧਰਤੀ 'ਤੇ ਖਲੋ ਕੇ ਮੰਗੇ, ਕੇਸਗੜ੍ਹ ਦੀ ਪਹਾੜੀ 'ਤੇ ਮੰਗੇ ਸ਼ਹਿਰ ਅਨੰਦਪੁਰ ਸੀ, ਅਤੇ ਅੰਮ੍ਰਿਤ ਦੇਣ ਤੋਂ ਬਾਅਦ ਕਿਹਾ ਕਿ ਬੰਦਾ ਰੋਂਦੇ ਹੀ ਦੁਨੀਆਂ ਤੋਂ ਆਇਆ ਅਤੇ ਕਲਪਦੇ ਹੀ ਚਲਾ ਗਿਆ, ਮੈਂ ਤੇਰਾ ਸੀਸ ਲੈ ਕੇ ਅੰਮ੍ਰਿਤ ਦਿੱਤਾ, ਅੱਜ ਤੋਂ ਬਾਅਦ ਮੈਂ ਤੈਨੂੰ ਅਨੰਦਪੁਰ ਦਾ ਵਾਸੀ ਬਣਾ ਦਿੱਤਾ। ਅਨੰਦਪੁਰ ਕੇਵਲ ਪੰਜਾਬ ਦਾ ਇੱਕ ਖਿੱਤਾ ਨਹੀਂ ਸੀ ਪਿਆਰਿਓ, ਅਨੰਦਪੁਰ ਦੇ ਵੀ ਰੁਖਾਨੀਅਤ ਦੇ ਅਸਰ ਨੇ, ਅਰਥ ਨੇ। ਅਨੰਦਪੁਰ ਕਦੀ ਉੱਜੜਦਾ ਨਹੀਂ, ਅਨੰਦਪੁਰ ਬਖਸ਼ਾਂ ਵਰਤਾਉਂਦਾ। ਗੁਰੂ ਨੇ ਜਿਹਨੂੰ ਖੇੜਾ ਕਿਹਾ, ਵਿਗਾਸ ਕਿਹਾ, ਬੇਗਮਪੁਰਾ ਕਿਹਾ, ਉਹਨੂੰ ਦਸਵੇਂ ਵਜਾਮੇ ਵਿੱਚ ਗੁਰੂ ਨੇ ਅਨੰਦਪੁਰ ਸਾਹਿਬ ਕਰ ਦਿੱਤਾ। ਕਿਸੇ ਵੀ ਕੌਮ ਦੇ ਘਰ ਦਾ ਨਾਮ ਖੇੜਾ ਨਹੀਂ, ਅਨੰਦਪੁਰ ਕੇਵਲ ਖਾਲਸੇ ਦੀ ਝੋਲੀ ਵਿੱਚ ਦਾਤੇ ਨੇ ਦਾਤ ਪਾਈ ਹੈ।